SBS Radio.
SBS. This is SBS Radio.
प्यारे दोस्तों, इस वेले न्यू साउथ वेल्स एक निके कस्बे आमडेल तो साढ़े नाल जुड़े हैं नीति कौशिक। एक बड़ी ही निजी ते जज्बाती आप बीती सांझी करन लगे हैं, पर ऐसा कोई बड़ा ज़रूरी एक सिट्टा है जिसके कारण असी नीति नूं वी कह रहे हैं कि दिल वड्डा करके साढ़े नाल गलबात जरूर करो, क्योंकि जो तुहाडे नाल गुजरिया है, मैं आप एक माँ हाँ, मैनू भी लगता है कि बड़ा औखा है किसी भी पेरेंट वास्ते अपने निके जे बच्चे नू खो देना। खैर, तुसी अपनी बिटिया दी याद ताज़ा रखने वास्ते बड़ा कुछ करन लगे हो। इस तो पहला सानू वनी बारे दसो। वनी कर तुहाडी जिंदगी च आई रहेगी, तो सारी उम्र तुहाडे कोल रहेगी, पर जरा जे दसो की कुछ होया।
थैंक यू मनप्रीत जी, थैंक यू अपना वैल्यूएबल टाइम मैनू देने वास्ते ते मेरी कहानी शेयर करने वास्ते। वनी वास्ते एक घंटा, एक दिन, एक साल सब कुछ थोड़े रह जाएंगे जो मैं उसकी गल करा। मेरे को उहदे वास्ते इन्ना कुछ है गल करने वास्ते। वनी बिल्कुल आउट ऑफ दिस वर्ल्ड चीज सी। 2013 दे विच 16 अप्रैल नू उन्हें जन्म लिया सी मेरे को। वो अपने बर्थ तो, बर्थ ड्यू डेट तो 3 हफ्ते पहला आ गई। उदे तो ही सानू समझ जाना चाहिदा सी कि वो काली विच हैगी है। वो बिल्कुल हेल्दी, हैप्पी, बड़ी बड़ी ही सोहनी प्यारी बच्ची मेरी गोदी विच जदों आई सी। मैं एक्सप्लेन नहीं कर सकती थोनू वर्ड विच किन्ना वड्डा दिन सीगा साडे वास्ते। वो मेरी एक होर बेटी हैगी है बड़ी, जिहड़ी हुण 9 साल दी है, उस टाइम 4 साल दी सी विधि। विधि वास्ते जिवें ड्रीम कम ट्रू हो गया हुंदा ना, वो हमेशा कहंदी सी कि मैनू एक सिस्टर चाहिए बिकॉज मैनू फ्रेंड मिलेगी। वो ते उहने हमेशा ही इच्छा कीती कि मैनू सिस्टर देना मामा। ते जदों आई ते उहनूं एवें लग्या कि जिवें इह तां उहदी विश सी ते उह पूरी हो गई, बहुत वड्डी विश पूरी हो गई। वी वर वेरी हैप्पी। बट वनी 3 महीने दी सी जदों सानूं पता लग्या कि वनी गॉट ब्लड कैंसर। ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਤੁਸੀਂ ਆਪਣੇ ਬੱਚੇ ਨੂੰ ਬੁਖਾਰ ਹੁੰਦਾ ਵੀ ਦੇਖ ਨਹੀਂ ਸਕਦੇ, ਤੜਪਦਾ ਦੇਖ ਨਹੀਂ ਸਕਦੇ, ਪਰ ਜਦ ਤੁਹਾਨੂੰ ਇਹ ਪਤਾ ਲੱਗਦਾ ਕਿ ਤੁਹਾਡੇ ਬੱਚੇ ਨੂੰ ਉਹ ਬਿਮਾਰੀ ਲੱਗ ਗਈ ਹੈ ਜਿਹੜੀ ਸਿਰਫ ਸ਼ਾਇਦ ਫਿਲਮਾਂ 'ਚ ਹੀ ਸੁਣੀ ਸੀ, ਜਾਂ ਇਹ ਲੱਗਦਾ ਸੀ ਕਿ ਸਾਡੇ ਘਰ ਨਹੀਂ ਆ ਸਕਦੀ, ਲੋਕਾਂ ਦੀ ਕਹਾਣੀਆਂ ਸੁਣਨ ਨੂੰ ਮਿਲਦੀ ਹੈ ਪਰ ਸਾਡੇ ਕੋਲ ਨਹੀਂ ਹੋ ਸਕਦਾ ਹੈ, ਸਾਡੇ 'ਚ ਤਾਂ ਕੁਛ ਗਲਤ ਹੈਗਾ ਹੀ ਨਹੀਂ ਹੈ, ਸਾਨੂੰ ਕਿਵੇਂ ਮਿਲ ਸਕਦੀ ਹੈ ਇਹ ਚੀਜ਼। ਪਰ ਜਦੋਂ ਤੁਹਾਨੂੰ ਇਹ ਰਿਅਲਾਈਜ਼ ਹੁੰਦਾ ਕਿ ਉਹ ਚੀਜ਼ ਤੁਹਾਡੇ ਘਰ 'ਚ ਆ ਗਈ ਤੇ ਤੁਹਾਡੇ ਪਿਆਰੇ ਜੇ ਛੋਟੇ ਦੇ 3 ਮਹੀਨੇ ਦੇ ਬੱਚੇ ਨੂੰ ਮਿਲੀ ਹੈ, ਤੁਸੀਂ ਕੁਛ ਨਹੀਂ ਕਰ ਸਕਦੇ
ਜੀ। ਜੀ, ਤੁਹਾਡੇ ਜਜ਼ਬਾਤ ਮੈਂ ਸਮਝ ਸਕਦੀ ਹਾਂ ਨੀਤੀ। ਅਤੇ ਇਸ ਤਰ੍ਹਾਂ ਗੱਲ ਕਰਨਾ ਵੀ ਸੌਖਾ ਨਹੀਂ ਹੈ, ਐਸੀ ਮੈਂ ਤਹਿ ਦਿਲੋਂ ਕਦਰ ਵੀ ਕਰਦੀ ਹਾਂ, ਪਰ ਤੁਸੀਂ ਵਨੀ ਦੀ ਯਾਦ ਵਿੱਚ ਬੜਾ ਕੁਛ ਕਰਨਾ ਚਾਹੁੰਦੇ ਹੋ, ਸੋ ਉਸੇ ਉਪਰਾਲੇ ਨੂੰ ਮੁੱਖ ਰੱਖ ਕੇ ਹੀ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਦੱਸੋ ਕਿ ਹਾਂ, ਜਿਹੜਾ ਸਮਾਂ ਉਸਨੇ ਤੁਹਾਡੇ ਕੋਲ ਬਿਤਾਇਆ ਸ਼ਾਇਦ ਉਸਨੇ ਔਖਿਆਈ ਵਿੱਚ ਬਿਤਾਇਆ। ਬਲੱਡ ਕੈਂਸਰ ਹੈ ਹੀ ਬੜੀ ਨਾਮੁਰਾਦ ਚੀਜ਼। ਹਸਪਤਾਲ ਦਾ ਤੁਹਾਡਾ ਕੀ ਤਜਰਬਾ ਸੀ?
ਹਸਪਤਾਲ ਦੇ ਵਿੱਚ ਵਨੀ ਨੇ ਹਮੇਸ਼ਾ ਹੀ ਬਹੁਤ ਹੀ ਸਟਰੋਂਗ ਬਿਹੇਵੀਅਰ ਦਿਖਾਇਆ। ਡਾਕਟਰ ਸਾਨੂੰ ਹਮੇਸ਼ਾ ਸਮਝਾਉਂਦੇ ਸੀ ਕਿ ਜਿਹੜਾ ਟ੍ਰੀਟਮੈਂਟ ਹੈ ਉਹ ਸੌਖਾ ਨਹੀਂ ਹੈ, ਬਹੁਤ ਔਖਾ ਟ੍ਰੀਟਮੈਂਟ ਹੈ। ਜਦੋਂ ਕੀਮੋਥੈਰੇਪੀ ਉਹਦੀ ਬੋਡੀ 'ਚ ਜਾਏਗੀ, ਬੋਡੀ ਇਰੀਟੇਟ ਹੋਏਗੀ, ਬੱਚਾ ਬਹੁਤ ਤਰੀਕੇ ਦੇ ਬਿਹੇਵੀਅਰ ਕਰਦਾ ਜਿਹੜੇ ਆਊਟ ਆਫ ਕੰਟਰੋਲ ਹੋ ਜਾਂਦੇ ਹੈ। ਸੋ ਤੁਹਾਨੂੰ ਧਿਆਨ ਰੱਖਣਾ ਪਏਗਾ, ਉਹ ਆਪਣੀ ਸਰਜਰੀ ਦੇ ਨਾਲ ਅੰਦਰ ਪਾਈ ਹੋਈ ਬੋਡੀ 'ਚ ਪਾਈਪ ਨਾ ਖਿੱਚ ਦੇਵੇ, ਇਹ ਨਾ ਕਰ ਦੇਵੇ, ਉਹ ਨਾ ਕਰ ਦੇਵੇ। ਬਟ ਸਾਨੂੰ 1 ਮਿੰਟ ਦੀ ਵੀ ਕਦੀ ਸ਼ਿਕਾਇਤ ਨਹੀਂ ਹੋਈ ਵਨੀ ਵੱਲੋਂ। ਵਨੀ ਨੇ ਬਹੁਤ ਬਹੁਤ ਸਟਰੋਂਗ ਬਿਹੇਵੀਅਰ ਕੀਤਾ, ਬਹੁਤ ਹੀ ਜ਼ਿਆਦਾ ਵੱਡੇ ਬੱਚਿਆਂ ਵਰਗਾ ਜਾਂ ਐਡਲਟਸ ਵਰਗਾ ਬਿਹੇਵੀਅਰ ਕਰਕੇ ਦਿਖਾਇਆ। ਇੰਨਾ ਸਮਝਦਾਰ ਬੱਚਾ ਸੀ ਉਹ ਕਿ ਉਹਨੇ ਹਰ ਟ੍ਰੀਟਮੈਂਟ ਨੂੰ ਆਪਣੀ ਬੋਡੀ 'ਤੇ ਸਿਆ ਅਤੇ ਸਾਡਾ ਵੀ ਸਾਥ ਦਿੱਤਾ। ਅਤੇ ਜਿਵੇਂ ਹੀ ਉਹਨੂੰ ਟ੍ਰੀਟਮੈਂਟ ਮਿਲਦਾ ਸੀ ਉਹ ਪੇਨ ਸਹਿ ਲੈਂਦੀ ਸੀ, ਅਤੇ ਉਸ ਤੋਂ ਬਾਅਦ ਜਿੰਨੀ ਦੇਰ ਵਾਸਤੇ ਉਹ ਠੀਕ ਫੀਲ ਕਰਦੀ ਸੀ ਉੰਨੀ ਦੇਰ ਉਹ ਸਾਰਿਆਂ ਨੂੰ ਹਸਾਉਂਦੀ ਸੀ, ਆਪਣੇ ਆਲੇ ਦੁਆਲੇ ਸਭ ਨੂੰ ਖੁਸ਼ ਰੱਖਦੀ ਸੀ। ਤੇ ਉਹਨੂੰ ਦੇਖ ਦੇਖ ਕੇ ਆਪੇ ਹੀ ਹਿੰਮਤ ਵੱਧਦੀ ਸੀਗੀ ਕਿ ਅਸੀਂ ਇਹ ਜੰਗ ਹੈਗੀ ਹੈ ਜਿੱਤ ਲੈਣੀ ਹੈ, ਅਸੀਂ ਨਿਕਲ ਲੈਣਾ ਇਸ 'ਚੋਂ
ਜੀ। ਤੇ ਇਲਾਜ ਸਾਰਾ ਸਿਡਨੀ 'ਚ ਹੋਇਆ ਜੀ?
ਹਾਂਜੀ, ਵੈਸਟਮੀਡ ਹੋਸਪਿਟਲ 'ਚ ਸੀਗੀ ਉਹ, ਚਿਲਡਰਨ ਹੋਸਪਿਟਲ।
ਠੀਕ ਹੈ, ਠੀਕ ਹੈ। ਸੋ ਫਿਰ ਕੀ ਬਲੱਡ ਟ੍ਰਾਂਸਫਿਊਜ਼ਨ ਵਗੈਰਾ ਹੁੰਦਾ ਸੀ? ਕਿਸ ਤਰ੍ਹਾਂ
ਬਲੱਡ ਟ੍ਰਾਂਸਫਿਊਜ਼ਨ? ਐਵਰੀ ਡੇ ਹੁੰਦਾ ਸੀ ਉਹਦੇ ਟ੍ਰੀਟਮੈਂਟ 'ਚ, ਕਿਉਂਕਿ ਜਿਵੇਂ ਹੀ ਉਹ ਕੀਮੋਥੈਰੇਪੀ ਦਿੰਦੇ ਸੀ ਉਸ ਤੋਂ ਬਾਅਦ ਉਹਦੇ ਸਾਰੇ ਤਰੀਕੇ ਦੇ ਸੈਲਸ ਜਿਹੜੇ ਸੀ ਜ਼ੀਰੋ ਹੋ ਜਾਂਦੇ ਸੀ। ਉਹਦੇ ਉਹਨੂੰ ਹਰ ਦਿਨ ਹੀਮੋਗਲੋਬਿਨ ਦੀ ਲੋੜ ਪੈਂਦੀ ਸੀ, ਪਲੈਟਲੇਟਸ ਘੱਟ ਜਾਂਦੀਆਂ ਸੀ, ਤੇ ਜਿੰਨੀ ਦੇਰ ਉਹ ਬਲੱਡ ਉਹਨੂੰ ਮਿਲਦਾ ਨਹੀਂ ਸੀ ਉਨੀ ਦੇਰ ਉਹ ਬਹੁਤ ਨਿਡਾਲ ਰਹਿੰਦੀ ਸੀ, ਬਹੁਤ ਪਰੇਸ਼ਾਨ ਰਹਿੰਦੀ ਸੀ, ਤੇ ਅਸੀਂ ਵੇਟ ਕਰਦੇ ਰਹਿੰਦੇ ਸੀਗੇ ਕਿ ਬਲੱਡ ਕਦੋਂ ਆਰਡਰ ਹੋਏਗਾ, ਕਦੋਂ ਆਏਗਾ, ਤੇ ਉਹ ਕਹਿੰਦੇ ਸੀ ਐਮਰਜੈਂਸੀ ਕੇਸਿਸ ਨੂੰ ਪਹਿਲਾਂ ਦੇ ਰਹੇ ਹੈਗੇ ਆ ਤੇ ਪਹੁੰਚ ਰਿਹਾ ਹੈਗਾ ਇੱਥੇ ਵੀ। ਪਰ ਜਿਵੇਂ ਹੀ ਉਹ ਬਲੱਡ ਟ੍ਰਾਂਸਫਿਊਜ਼ਨ ਹੁੰਦਾ ਸੀ ਉਹਨੂੰ ਪਲੈਟਲੇਟਸ ਮਿਲਦੀਆਂ ਸੀ, ਬਲੱਡ ਮਿਲਦਾ ਸੀ, ਉਸ ਤੋਂ ਬਾਅਦ ਜਿਹੜੇ ਉਹਦੇ ਚਿਹਰੇ ਤੇ ਨੁਹਾਰ ਹੁੰਦੀ ਸੀ, ਜਿਹੜੀ ਐਨਰਜੀ ਮਿਲਦੀ ਸੀ ਕਿ ਓਕੇ ਮੰਮਾ ਆਮ ਰੈਡੀ ਅਗੇਨ, ਉਹ ਉਹਦੇ ਵਾਸਤੇ ਤੁਸੀਂ ਕੁਛ ਵੀ ਬਾਲ ਸਕਦੇ ਹੋ।
ਵਾਹ, ਤੇ ਇੰਨੀ ਨਿੱਕੀ ਜਿਹੀ ਬੱਚੀ ਗੱਲਬਾਤ ਵੀ ਨਾ ਕਰਦੀ ਸੀ, ਤੁਸੀਂ ਕਹਿ ਰਹੇ ਹੋ ਕਿ ਉਹ ਆਪਣੀ ਉਮਰ ਤੋਂ ਕਾਫੀ ਵੱਧ।
ਹਾਂਜੀ, 2 ਸਾਲ ਦੇ ਬੱਚੇ ਨੂੰ ਇੰਨਾ ਕੁਛ ਆਉਂਦਾ ਹੁੰਦਾ ਮੈਨੂੰ ਪਤਾ ਨਹੀਂ, ਮੈਂ ਆਪਣੇ ਉਹਦੇ 'ਚ ਨਹੀਂ ਦੇਖਿਆ ਹੈਗਾ। ਉਹਨੂੰ ਸਾਰੀਆਂ ਹੀ ਰਾਈਮਸ ਆਉਂਦੀਆਂ ਸੀ, ਨਰਸਰੀ ਰਾਈਮਸ, ਸਾਰੀ ਦੀ ਸਾਰੀ ਮੂੰਹ ਜਵਾਨੀ ਯਾਦ ਸੀ, ਐਲਫਾਬੈਟ ਸਾਰੇ ਬੋਲਦੀ ਸੀ, ਕਾਊਂਟਿੰਗ ਸਾਰੀ ਕਰਦੀ ਸੀ, ਤੇ ਉਹ ਪ੍ਰੋਪਰ ਪੂਰੇ ਸੈਂਟੈਂਸ ਬੋਲ ਕੇ ਸਭ ਦੇ ਨਾਲ ਗੱਲਬਾਤ ਕਰਦੀ ਸੀ ਉਹ। ਤੇ ਜਦੋਂ ਡਾਕਟਰਸ ਆਉਂਦੇ ਸੀ ਤਾਂ ਉਹਦੀ ਗੱਲਾਂ ਬਾਤਾਂ ਜਦੋਂ ਸੁਣਦੇ ਸੀ ਤਾਂ ਉਹ ਹਮੇਸ਼ਾ ਹੀ ਕਹਿੰਦੇ ਸੀ ਕਿ ਇੰਨਾ ਛੋਟਾ ਬੱਚਾ ਇੰਨਾ ਕੁਛ ਯਾਦ ਕਿਵੇਂ ਰੱਖਦਾ ਹੈ।
ਸੋ ਹਸਪਤਾਲ ਵਿੱਚ ਉਹ ਸਪੈਸ਼ਲ ਵਾਰਡ ਹੋਵੇਗਾ ਓਨਕੋਲੋਜੀ ਦਾ, ਜਿੱਥੇ ਜਿਹੜੇ ਕੈਂਸਰ ਪੀੜਿਤ ਬੱਚੇ ਹਨ ਉੱਥੇ ਸਾਰਿਆਂ ਦਾ ਇਲਾਜ ਹੁੰਦਾ ਹੈ। ਆਲੇ ਦੁਆਲੇ ਵੀ ਤੁਸੀਂ ਇਹੀ ਕੁਛ ਦੇਖਿਆ, ਬਾਕੀ ਬੱਚੇ ਵੀ ਇਸ ਨਾਲ ਜੂਝ ਰਹੇ ਹਨ, ਅਤੇ ਖੂਨ, ਖਾਸ ਕਰ ਖੂਨਦਾਨ ਦੀ ਬਹੁਤ ਲੋੜ ਹੁੰਦੀ ਹੈ।
ਬਹੁਤ ਬਹੁਤ ਲੋੜ ਹੁੰਦੀ ਹੈ ਜੀ। ਉੱਥੇ ਸਾਨੂੰ ਦੱਸਿਆ ਜਾਂਦਾ ਸੀ ਕਿ ਹਰ ਹਫ਼ਤੇ ਉਹਨਾਂ ਦੇ ਕੋਲ 6 ਬੱਚੇ ਨਵੇਂ ਐਡਮਿਟ ਹੋ ਰਹੇ ਨੇ ਕੈਂਸਰ ਦੇ ਨਾਲ। ਜਿੱਥੇ ਅਸੀਂ ਆਊਟਸਾਈਡ ਇਸ ਵਰਲਡ 'ਚ ਬੈਠੇ ਹਾਂ, ਆਪਣੀ ਰੈਗੂਲਰ ਰੂਟੀਨ ਕੰਮ ਕਰ ਰਹੇ ਹਾਂ, ਸਾਨੂੰ ਨਹੀਂ ਪਤਾ ਚੱਲ ਰਿਹਾ ਕਿ ਉੱਥੇ ਐਵਰੀ ਡੇ ਇਹ ਚੱਲ ਰਿਹਾ। ਪਰ ਜਦ ਤੁਸੀਂ ਉੱਥੇ ਉਸ ਹੋਸਪਿਟਲ 'ਚ ਉਹ ਵਾਲੀ ਜਰਨੀ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਕਿ ਦੁਨੀਆਂ ਦੇ ਵਿੱਚ ਬੱਚੇ ਬੜੇ ਕਿਹੜੀ ਕਿਹੜੀ ਚੀਜ਼ਾਂ 'ਚੋਂ ਨਿਕਲ ਰਹੇ ਨੇ। ਉਹ ਟੋਟਲੀ ਡਿਫਰੈਂਟ ਦੁਨੀਆ ਹੈ ਮਨਪ੍ਰੀਤ ਜੀ, ਉਹ ਬਿਲਕੁਲ ਹੀ ਅਲੱਗ ਦੁਨੀਆ ਅੰਦਰ। ਤੇ ਉੱਥੇ ਸਾਰਾ ਵਾਰਡ ਪੇਸ਼ੈਂਟਸ ਦੇ ਨਾਲ ਭਰਿਆ ਹੋਇਆ, ਛੋਟੇ ਬੱਚੇ 1 ਮਹੀਨੇ ਤੋਂ ਲੈ ਕੇ 10 ਸਾਲ ਦੇ, 11 ਸਾਲ ਦੇ, 12 ਸਾਲ, ਹਰ ਉਮਰ ਦੇ ਬੱਚੇ ਹੈਗੇ ਆ। ਤੇ ਉਹਨਾਂ ਨੂੰ ਸਭ ਨੂੰ ਦਿਨ ਦੇ ਵਿੱਚ 1 ਨਹੀਂ ਕਈ ਕਈ ਬਲੱਡ ਯੂਨਿਟਸ ਦੀ ਲੋੜ ਪੈਂਦੀ ਹੈ। ਤੇ ਜਦੋਂ ਉਹਨਾਂ ਨੂੰ ਉਸ ਬਲੱਡ ਦੀ ਲੋੜ ਪੈਂਦੀ ਹੈ, ਉਹਦੇ ਸਾਹਮਣੇ ਖੜੇ ਪੇਰੈਂਟਸ, ਰਿਲੇਟਿਵ, ਫਰੈਂਡਸ, ਉਹਨਾਂ ਦੀ ਜੇਬਾਂ 'ਚ ਜਿੰਨੇ ਮਰਜ਼ੀ ਨੋਟ ਭਰੇ ਹੋਣ, 1 ਵੀ ਨੋਟ ਕੰਮ ਨਹੀਂ ਆਉਂਦਾ। ਸਾਡਾ ਉਦੋਂ ਦਿਲ ਕਰਦਾ ਕਿ ਕਿਤੇ ਜਾ ਕੇ ਮੈਂ ਉਹ ਬਲੱਡ ਹੁਣੇ ਹੀ ਖਰੀਦ ਲਿਆਵਾਂ, ਮੈਨੂੰ ਦੱਸੋ ਤਾਂ ਸਹੀ ਕਿੱਥੇ ਮਿਲਦਾ ਤੇ ਮੇਰਾ ਬੱਚਾ ਬਚ ਜਾਵੇ। ਪਰ ਤੁਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਉਹ ਪਰਟੀਕੁਲਰ, ਹੁਣ ਜਿਵੇਂ ਪਤਾ ਕਿ ਪਰਟੀਕੁਲਰ ਬਲੱਡ ਗਰੁੱਪ ਹੁੰਦਾ ਹੈ
ਜੀ,
ਉਸ ਪਰਟੀਕੁਲਰ ਬਲੱਡ ਗਰੁੱਪ ਦੇ ਅਕੋਰਡਿੰਗਲੀ ਉਹਨਾਂ ਨੂੰ ਉਹ ਵਾਲਾ ਡੋਨੇਟ ਕਰਨਾ ਪੈਂਦਾ, ਤੇ ਉਹ ਹਮੇਸ਼ਾ ਉਸੇ ਟਾਈਮ ਅਵੇਲੇਬਲ ਨਹੀਂ ਹੁੰਦਾ। ਉਸ ਟਾਈਮ ਤੁਸੀਂ ਇੰਨਾ ਹੈਲਪਲੈਸ ਮਹਿਸੂਸ ਕਰਦੇ ਹੋ ਕਿ ਕਿਸ ਤਰੀਕੇ ਨਾਲ ਦੁਨੀਆਂ ਦੇ ਕਿਹੜੇ ਕੋਨੇ 'ਚੋਂ ਜਾ ਕੇ ਮੈਂ ਬਲੱਡ ਲੈ ਆਵਾਂ ਤੇ ਇਹਨੂੰ ਹਿੰਮਤ ਬਚਾ ਲਵਾਂ। ਐਂਡ ਦੈਨ ਯੂ ਰਿਅਲਾਈਜ਼ ਕਿ ਇਹਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੈ ਬਲੱਡ ਦੀ, ਤੇ ਕਿੰਨੇ ਘੱਟ ਸਾਡੇ ਕੋਲ ਡੋਨਰਸ ਹੈਗੇ ਨੇ ਜਿਹੜੇ ਡੋਨੇਟ ਕਰ ਪਾ ਰਹੇ ਨੇ ਬਲੱਡ ਐਵਰੀ ਡੇ।
ਸੋ ਕਦੀ ਐਸਾ ਵੀ ਮੌਕਾ ਆਇਆ ਕਿ ਤੁਸੀਂ ਮਤਲਬ ਰੁਕੇ ਹੋਏ ਸੀ ਕਿ ਵੇਟ ਕਰ ਰਹੇ ਸੀ, ਖੂਨ ਪਹੁੰਚਿਆ ਨਹੀਂ ਹੈ ਤੇ ਇੱਕਦਮ ਲੋਡ ਹੈ, ਕਦੀ ਇਸ ਤਰ੍ਹਾਂ ਵੀ ਵੇਟਿੰਗ ਤੇ ਵੀ ਤੁਹਾਨੂੰ ਜਾਣਾ ਪਿਆ?
ਬਹੁਤ ਵਾਰ, ਮੈਂ ਵੀ ਤੇ ਮੇਰੇ ਵਰਗੇ ਹੋਰ ਪੇਰੈਂਟਸ ਵੀ ਉੱਥੇ ਬਹੁਤ ਵਾਰ ਵੇਟਿੰਗ ਤੇ ਰਹਿੰਦੇ ਨੇ ਤੇ ਉਹ ਬਲੱਡ ਦੀ ਵੇਟ ਕਰਦੇ ਰਹਿੰਦੇ ਨੇ। ਡਾਕਟਰਸ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਤੋਂ ਪਹਿਲਾਂ ਕਿ ਉਹ ਐਮਰਜੈਂਸੀ ਕੇਸ ਹੋ ਜਾਵੇ, ਸੀਰੀਅਸ ਹੋ ਜਾਵੇ, ਉਹ ਆਪਣੇ ਵੱਲੋਂ ਜਿੱਥੋਂ ਵੀ ਜਿਹੜਾ ਵੀ ਉਹਨਾਂ ਦੇ ਕੰਟੈਕਟਸ ਬਣਾਏ ਹੋਏ ਨੇ, ਨੈਟਵਰਕ ਹੈਗਾ, ਉਹ ਬਲੱਡ ਪਹੁੰਚਾਉਂਦੇ ਨੇ, ਬਟ ਉਹਨਾਂ ਦੇ ਵੀ ਹੱਥ ਬਣ ਜਾਂਦੇ ਆ ਜਦੋਂ ਉਹਨਾਂ ਨੂੰ ਉਹ ਗਰੁੱਪ ਨਹੀਂ ਮਿਲ ਪਾਉਂਦਾ। ਬਹੁਤ ਵਾਰ ਹੋਇਆ ਕਿ ਵੇਟਿੰਗ 'ਚ ਬੈਠੇ ਰਹੇ ਤੇ ਤੜਪਦੇ ਰਹੇ ਕਿ ਕਦੋਂ ਮੇਰੇ ਬੱਚੇ ਨੂੰ ਬਲੱਡ ਚੜ੍ਹਾਉਣ ਤੇ ਕਦੋਂ ਉਹ ਦੁਬਾਰਾ ਥੋੜ੍ਹਾ ਜਿਹਾ ਹੋਰ ਜੀਵੇ।
ਜੀ ਜੀ, ਕਿਸੇ ਨੂੰ ਵੀ ਇਸ ਲਈ ਮੁਹਤਾਜ ਸ਼ਾਇਦ ਨਹੀਂ ਹੋਣਾ ਚਾਹੀਦਾ ਜੀ, ਕਿਉਂਕਿ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਭਾਵੇਂ ਕੋਈ ਮਿਲੀਅਨੇਅਰ ਹੋਵੇ ਜਾਂ ਬਿਲੀਅਨੇਅਰ ਹੋਵੇ, ਜਦ ਗੱਲ ਖੂਨਦਾਨ ਦੀ ਆਉਂਦੀ ਹੈ ਜਾਂ ਖੂਨ ਲੈਣ ਦੀ ਆਉਂਦੀ ਹੈ, ਪੈਸਾ ਨਹੀਂ ਕੰਮ ਆਉਂਦਾ, ਇਨਸਾਨ ਹੀ ਇਨਸਾਨ ਦੇ ਕੰਮ ਆ ਸਕਦਾ ਜੋ ਖੂਨ ਆਪ ਦਾਨ ਕਰੇਗਾ। ਮੈਂ ਵਾਪਸ ਪੁੱਛਾਂਗੀ ਫਿਰ, ਵਨੀ ਕਿੰਨਾ ਚਿਰ ਤੁਹਾਡੇ ਕੋਲ ਰਹੀ? ਕਾਫੀ ਜਦੋਜਹਿਦ ਕੀਤੀ ਉਸ ਬੱਚੀ ਨੇ, ਤੁਸੀਂ ਵੀ ਤੇ ਡਾਕਟਰਾਂ ਨੇ ਵੀ। ਸੋ ਤੁਸੀਂ ਅਖੀਰਲੀ ਵਾਰ ਉਸਨੂੰ ਕਦ ਮਿਲੇ?
ਵਨੀ ਦਾ ਸੈਕਿੰਡ ਬਰਥਡੇ ਸੀ ਮਨਪ੍ਰੀਤ ਜੀ, 2015 ਦੇ ਵਿੱਚ ਅਪ੍ਰੈਲ ਦੇ ਵਿੱਚ, ਤੇ ਉਸ ਟਾਈਮ ਉਹ ਰਿਮਿਸ਼ਨ 'ਚ ਸੀਗੀ, ਉਹ 9 ਮੰਥ ਸੀਗੀ ਜਦੋਂ ਉਹਦੀ ਰਿਮਿਸ਼ਨ ਦੇ ਵਿੱਚ ਚਲੇ ਗਈ ਸੀ ਉਹ, ਤੇ ਉਹਦਾ ਕੈਂਸਰ ਫਿਨਿਸ਼ ਹੋ ਗਿਆ ਸੀ। ਤੇ 2014 ਪੂਰਾ ਸਾਡੇ ਵਾਸਤੇ ਐਵੇਂ ਸੀਗਾ ਕਿ ਜਿਵੇਂ ਮੇ ਬੀ ਕਿਤੋਂ ਗਲਤੀ ਨਾਲ ਕੈਂਸਰ ਐਂਟਰ ਹੋ ਗਿਆ ਸੀ, ਹੁਣ ਨਿਕਲ ਗਿਆ ਉਹਦੇ 'ਚੋਂ ਤੇ ਹੁਣ ਸਾਡਾ ਬੱਚਾ ਬਿਲਕੁਲ ਠੀਕ ਹੈ।
ਅੱਛਾ, ਸੋ ਘਰ ਆ ਗਈ ਸੀ ਤੇ ਹਸਤੀ ਖੇਡਦੀ?
ਪਰ ਮੈਂ ਹਰ ਮਹੀਨੇ ਜਾਂਦੀ ਸੀ ਹਸਪੀਟਲ ਉਹਦੇ ਫਾਲੋ ਅਪ ਵਾਸਤੇ ਨਾ, ਹਰ ਮਹੀਨੇ ਅਸੀਂ ਹੋਸਪਿਟਲ ਜਾ ਕੇ ਉਹਦਾ ਫੋਲੋ ਅਪ ਕਰਾ ਰਹੇ ਸੀ ਕਿ ਦੁਬਾਰਾ ਤਾਂ ਨਹੀਂ ਹੋ ਗਿਆ ਤੇ ਉਹਦੇ ਬਲੱਡ ਸੈਲ ਸਭ ਠੀਕ ਹੈ, ਕੰਮ ਠੀਕ ਚੱਲ ਰਿਹਾ। ਤੇ ਉਹ ਮਹੀਨੇ ਮਹੀਨੇ ਜਾਣ ਵਾਲਾ ਹਰ ਮਹੀਨੇ ਜਦੋਂ ਵੀ ਅਪੁਆਇੰਟਮੈਂਟ ਹੁੰਦੀ ਸੀ, ਜਦੋਂ ਤੱਕ ਇਹ ਡਾਕਟਰ ਮੂੰਹ ਤੋਂ ਕਹਿ ਨਹੀਂ ਦਿੰਦੇ ਸੀ ਕਿ ਸਭ ਕੁਛ ਆਲ ਰਾਈਟ ਚੱਲ ਰਿਹਾ, ਉਦੋਂ ਤੱਕ ਦੀ ਜਰਨੀ ਬੜੀ ਔਖੀ ਹੁੰਦੀ ਸੀ। ਪਰ ਫਿਰ 2015 ਚ ਮੈਂ ਉਹਦੇ ਸੈਕਿੰਡ ਬਰਥਡੇ ਦੇ ਇਨਵੀਟੇਸ਼ਨ ਕਾਰਡ ਬਣਾਏ, ਡਿਸਟ੍ਰੀਬਿਊਟ ਕੀਤੇ, ਅਸੀਂ ਉਹਦਾ ਸੈਕਿੰਡ ਬਰਥਡੇ ਸੈਲੀਬ੍ਰੇਟ ਕਰਨ ਵਾਲੇ ਸੀ। ਪਰ ਉਸ ਤੋਂ ਪਹਿਲਾਂ ਮੈਨੂੰ ਉਹਦੀ ਅਪੁਆਇੰਟਮੈਂਟ ਲਈ ਜਾਣਾ ਪਿਆ ਉੱਥੇ। ਜਦੋਂ ਮੈਂ ਉੱਥੇ ਗਈ ਅਪੁਆਇੰਟਮੈਂਟ ਤਾਂ ਉਦੋਂ ਵੀ ਕੇਮ ਟੂ ਨੋ ਕਿ ਉਹ ਰੀਲੈਪਸ ਹੋ ਗਈ ਹੈ, ਉਹਦਾ ਕੈਂਸਰ ਵਾਪਿਸ ਆ ਗਿਆ। ਕੁਡਨਟ ਡੂ ਬਰਥਡੇ ਪਾਰਟੀ, ਸਾਡਾ ਨਹੀਂ ਕਰ ਸਕੇ। ਪਰ ਹੋਸਪਿਟਲ ਚ ਡਾਕਟਰ ਨੇ ਮੈਨੂੰ 30 ਮਿੰਟ ਦਿੱਤੇ ਕਿ ਕੀਮੋ ਹੋਈ ਹੈ ਉਹਦੀ, ਹੁਣੇ ਤੁਹਾਡੇ ਕੋਲ 30 ਮਿੰਟਸ ਹੈ ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਉਸ ਤੋਂ ਬਾਅਦ ਵੀ ਹੈਵ ਟੂ ਐਡਮਿਟ ਹਰ ਅਗੇਨ। ਤੇ ਉਹ 30 ਮਿੰਟ ਦੇ ਵਿੱਚ ਮੈਂ ਉਹਦਾ ਉੱਥੇ ਬਰਥਡੇ ਮਨਾਇਆ। ਤੇ ਉਸ ਤੋਂ ਬਾਅਦ ਉਹ 3 ਮਹੀਨੇ ਹੋਰ ਰਹੀ ਹੈ ਸਾਡੇ ਕੋਲ। ਜੁਲਾਈ 2015 ਦੇ ਵਿੱਚ 8 ਤਰੀਕ ਦੀ ਰਾਤ ਨੂੰ ਉਹਨੇ ਮੇਰੇ ਕੋਲ ਲਾਸਟ ਸਾਹ ਮੇਰੇ ਹੱਥਾਂ 'ਚ ਲਏ, ਉਹਨੂੰ ਕਾਰਡੀਅਕ ਅਰੈਸਟ ਹੋ ਗਿਆ। ਤੇ 9 ਜੁਲਾਈ ਨੂੰ ਉਹਨਾਂ ਨੇ 3 ਵਜੇ ਸਵੇਰੇ ਡਿਕਲੇਅਰ ਕਰਤਾ ਸੀ ਕਿ ਤੁਸੀਂ ਉਹਨੂੰ ਮਿਲ ਸਕਦੇ ਹੋ ਆਖਰੀ ਵਾਰ।
ਮੇਰੇ ਖਿਆਲ ਕਿਸੇ ਵੀ ਮਾਪੇ ਵਾਸਤੇ ਉਹ ਜਿਹੜਾ ਭਾਰ ਹੈ, ਇਹਨਾਂ ਲਫ਼ਜ਼ਾਂ ਦਾ ਭਾਰ ਸ਼ਾਇਦ ਸਹਿਣਾ ਨਾਮੁਮਕਿਨ ਹੀ ਹੋਵੇਗਾ।
ਆਖਰੀ ਮਿੰਟ ਤੱਕ ਮੈਨੂੰ ਲੱਗਦਾ ਸੀ ਕਿ ਨਹੀਂ ਨਹੀਂ ਉੱਠ ਜਾਏਗੀ, ਉਹ ਉੱਠ ਜਾਏਗੀ, ਉਹ ਬਹੁਤ ਬਹਾਦਰ ਕੁੜੀ ਹੈ, ਉੱਠ ਜਾਏਗੀ। ਪਰ 2 ਦਿਨ ਪਹਿਲਾਂ ਮੈਂ ਹੀ ਉਹਨੂੰ ਇਹ ਪਰਮਿਸ਼ਨ ਦੇ ਬੈਠੀ ਕਿ ਜੇ ਤੂੰ ਬਣੀ ਠੀਕ ਹੋਣਾ ਨਾ, ਫਿਰ ਤਾਂ ਮੈਂ ਤੇਰੇ ਨਾਲ ਖੜੀ ਹਾਂ, ਆਪਾਂ ਲੜਾਂਗੇ, ਕੁਛ ਵੀ ਕਰ, ਤੂੰ ਠੀਕ ਹੋ ਜਾ। ਪਰ ਜੇ ਤੇਰਾ ਇਹ ਕੈਂਸਰ ਫਿਨਿਸ਼ ਨਹੀਂ ਨਾ ਹੋਣਾ, ਜੇ ਇਹਨੇ ਠੀਕ ਨਹੀਂ ਹੋਣਾ, ਮੈਂ ਤੈਨੂੰ ਹੋਰ ਨਹੀਂ ਤੜਫਦੇ ਦੇ ਸਕਦੀ, ਮੈਂ ਤੈਨੂੰ ਹੋਰ ਸੂਈਆਂ ਵੱਜਦੇ ਨਹੀਂ ਦੇਖ ਸਕਦੀ, ਤੂੰ ਭੱਜ ਜਾ ਇਹਨਾਂ ਨੂੰ ਛੱਡ ਕੇ, ਇਹ ਸਾਰੇ ਡਾਕਟਰਾਂ ਨੂੰ ਛੱਡ ਕੇ, ਦੁਨੀਆਂ ਨੂੰ ਛੱਡ ਕੇ, ਤੂੰ ਇੱਥੋਂ ਉੜ ਜਾ, ਦੂਰ ਚਲੀ ਜਾ, ਤਾਂ ਕਿ ਤੈਨੂੰ ਹੱਥ ਨਾ ਲਾ ਸਕਣੇ। ਪਤਾ ਨਹੀਂ ਕਿਉਂ ਮੇਰੇ ਮੂੰਹ ਚੋਂ ਉਹ ਪਰਮਿਸ਼ਨ ਨਿਕਲੀ ਤੇ ਉਹ ਵਾਕਈ ਭੱਜ ਗਈ।
ਰੱਬ ਦੇ ਰੰਗ ਨਿਆਰੇ, ਕਹਿਣਾ ਬੜਾ ਹੀ ਔਖਾ ਹੈ ਜੀ ਇਹ ਸਭ ਕੁਛ ਕਿਉਂ ਹੁੰਦਾ ਹੈ, ਪਰ ਇਨਸਾਨ ਦੀ ਜ਼ਿੰਦਗੀ 'ਚ ਮੇਰੇ ਖਿਆਲ ਇਸ ਤੋਂ ਵੱਡਾ ਹਾਦਸਾ ਘੱਟ ਹੀ ਹੁੰਦਾ ਹੈ। ਤੁਸੀਂ ਬਹੁਤ ਵੱਡੇ ਜਿਗਰੇ ਵਾਲੇ ਹੋ ਨੀਤੀ, ਕਿ ਤੁਸੀਂ ਇਸ ਤਰ੍ਹਾਂ ਗੱਲ ਕੀਤੀ ਹੈ, ਪਰ ਮੈਨੂੰ ਬਹੁਤ ਮਾਣ ਹੈ, ਬਹੁਤ ਫਖਰ ਹੈ ਕਿ ਤੁਸੀਂ ਵਨੀ ਦੀ ਯਾਦ ਨੂੰ ਬਿਲਕੁਲ ਅਮਰ ਕਰਨਾ ਚਾਹੁੰਦੇ ਹੋ, ਆਪਣੇ ਤਜਰਬੇ ਨੂੰ ਇੱਕ ਸਕਾਰਾਤਮਕ ਰੂਪ ਦੇ ਕੇ ਮੁਹਿੰਮ ਚਲਾਉਣਾ ਚਾਹੁੰਦੇ ਹੋ ਖੂਨਦਾਨ ਦਾ। ਸੋ ਇਸ ਬਾਰੇ ਦੱਸੋ ਕਿ ਹੁਣ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਅਤੇ ਤੁਸੀਂ ਵਨੀ ਦੀ ਯਾਦ ਵਾਸਤੇ ਇੱਕ ਬੜਾ ਅਹਿਮ ਉਪਰਾਲਾ ਕਰ ਰਹੇ ਹੋ, ਉਸ ਬਾਰੇ ਦੱਸੋ।
ਹਾਂਜੀ, ਇਹ ਉਹਦੀ 3rd ਡੈਥ ਐਨਵਰਸਰੀ ਹੈ ਇਸ ਵਾਰ ਜੁਲਾਈ ਦੇ ਵਿੱਚ। ਅੱਗੇ ਵੀ ਜਦੋਂ ਉਹਦੀ 1st ਡੈਥ ਐਨਵਰਸਰੀ ਤੇ 2nd ਆਈ ਸੀ, ਅਸੀਂ ਇੱਕ ਆਰਗੇਨਾਈਜੇਸ਼ਨ ਰੈੱਡ ਕਾਈਟ ਜਿਹੜੀ ਬੱਚਿਆਂ ਨੂੰ ਕੈਂਸਰ ਦੇ ਵਿੱਚ ਹੈਲਪ ਕਰਦੀ ਹੈ, ਉਹਨਾਂ ਵਾਸਤੇ ਇਵੈਂਟਸ ਆਰਗੇਨਾਈਜ਼ ਕਰਕੇ ਫੰਡ ਰੇਜ਼ ਕਰੇ। ਪਰ ਹਮੇਸ਼ਾ ਹੀ ਮੇਰੇ ਦਿਲ 'ਚ ਬਲੱਡ ਡੋਨੇਸ਼ਨ ਵਾਲਾ ਵੀ ਬਹੁਤ ਜ਼ਿਆਦਾ ਰਿਹਾ, ਕਿਉਂਕਿ ਆਈ ਫੈਲਟ ਕਿ ਜਿਹੜੀ ਮਨੀ ਰੇਜ਼ ਕਰਨਾ ਹੈਗੀ ਹੈ ਉਹ ਤਾਂ ਹਰ ਪਾਸਿਓਂ ਚੱਲ ਰਹੀ ਹੈ, ਹੋ ਰਹੀ ਹੈ, ਪਰ ਜਿਹੜੇ ਆਪਣੇ ਆਮ ਜਨਤਾ ਹੈਗੀ ਹੈ ਦੇ ਡੋਂਟ ਨੋ ਕਿ ਬਲੱਡ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਇਸ ਟਾਈਮ ਉੱਥੇ ਸਾਰੇ ਬੱਚਿਆਂ ਲਈ, ਪਰ ਉਹ ਪਹੁੰਚ ਨਹੀਂ ਰਿਹਾ ਉਹਨਾਂ ਤੱਕ। ਉਹਨਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮਨੀ ਤਾਂ ਕੋਈ ਵੀ ਆਪਣੀ ਪੋਕਿਟ ਚੋਂ ਕਿਸੇ ਦੇ ਲਈ ਕੱਢ ਦਿੰਦਾ, ਕੋਈ ਵੀ ਜਿਹੜਾ ਦਰਿਆ ਦਿਨ ਹੁੰਦਾ, ਪਰ ਉਹ ਖੜੇ ਪੈਰ ਉਹਦੇ ਵਾਸਤੇ ਬਲੱਡ ਆਰਗੇਨਾਈਜ਼ ਨਹੀਂ ਕਰ ਪਾਉਂਦੇ ਹੈਗੇ, ਕਿਉਂਕਿ ਜਦੋਂ ਤੁਸੀਂ ਬਲੱਡ ਡੋਨੇਟ ਕਰਦੇ ਹੋ ਤਾਂ ਉਹ ਬਹੁਤ ਸਾਰੇ ਟੈਸਟ ਦੇ ਥਰੂ ਨਿਕਲਦਾ, ਤਾਂ ਜਾ ਕੇ ਅਪਰੂਵ ਹੁੰਦਾ ਕਿ ਇਹ ਠੀਕ ਹੈ ਦੇਣ ਵਾਸਤੇ। ਤਾਂ ਉਸ ਚੱਕਰ 'ਚ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਕੁਛ ਇਹ ਵੀ ਕੀਤਾ ਜਾਏ ਉਪਰਾਲਾ, ਕਿ ਅਗਰ ਬਲੱਡ ਡੋਨੇਸ਼ਨ ਦੇ ਵਾਸਤੇ ਬਲੱਡ ਡੋਨੇਸ਼ਨ ਚੈਲੇਂਜ ਜਾਂ ਡਰਾਈਵ ਕੁਛ ਕੀਤੀ ਜਾਏ ਜਿਹਦੇ 'ਚ ਅਸੀਂ ਜਿੰਨੇ ਹੋ ਸਕਦੇ ਹਾਂ ਬਲੱਡ ਡੋਨਰਸ ਨੂੰ ਇਨਕਰੇਜ ਕਰ ਸਕੀਏ ਕਿ ਕਮ ਫੋਰਵਰਡ ਤੇ ਤੁਸੀਂ ਬਲੱਡ ਡੋਨੇਟ ਕਰੋ, ਤਾਂ ਉਹ ਬਹੁਤ ਹੈਲਪ ਕਰੇਗਾ। ਤੇ ਮਨਪ੍ਰੀਤ ਜੀ, ਇੱਕ ਬੰਦੇ ਦਾ ਬਲੱਡ ਡੋਨੇਟ ਕੀਤਾ 3 ਲਾਈਫ ਬਚਾ ਸਕਦਾ ਹੈ, ਤੇ ਤੁਸੀਂ ਆਪਣੇ 15 ਮਿੰਟ ਦੇ ਕੇ ਬਲੱਡ ਡੋਨੇਸ਼ਨ ਵਾਸਤੇ 3 ਲਾਈਫ ਬਚਾ ਸਕਦੇ ਹੋ, ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਸਾਡੇ ਕੋਲ ਐਸਾ ਕੁਛ ਹੈਗਾ ਹੈ ਜਿਹਦੇ ਨਾਲ 3 ਲਾਈਫ ਬਚ ਸਕਦੀਆਂ ਨੇ।
ਬਿਲਕੁਲ ਜੀ, ਤੇ ਕੋਈ ਖਮਿਆਜ਼ਾ ਵੀ ਨਹੀਂ ਹੈ, ਜਿੰਨਾ ਖੂਨ ਦਾਨ ਕੀਤਾ ਹੈ ਵਾਪਸ ਸਰੀਰ ਬਣਾ ਵੀ ਲੈਂਦਾ ਹੈ।
ਹਾਂਜੀ, ਤੇ ਉਹ ਹੈਲਥ ਲਈ ਬਹੁਤ ਅੱਛਾ ਹੁੰਦਾ ਹੈ, ਆਪਣੀ ਬੋਡੀ ਲਈ ਬਲੱਡ ਡੋਨੇਟ ਕਰਨਾ ਆਪਣੇ ਹੈਲਥ ਵਾਸਤੇ ਵੀ ਬਹੁਤ ਅੱਛੀ ਚੀਜ਼ ਹੁੰਦੀ ਹੈ। ਆਮ ਤੌਰ ਲੋਕਾਂ ਨੂੰ ਇਹ ਚੀਜ਼ ਨਹੀਂ ਪਤਾ ਹੁੰਦੀ ਹੈਗੀ, ਉਹਨਾਂ ਨੂੰ ਲੱਗਦਾ ਕਿ ਸੂਈ ਵੱਜੇਗੀ ਜਾਂ ਮੇਰਾ ਬਲੱਡ ਕੱਟ ਜਾਏਗਾ, ਪਤਾ ਨਹੀਂ ਕੀ ਹੋ ਜਾਏਗਾ, ਮੈਨੂੰ ਕੁਛ ਹੋ ਜਾਏਗਾ, ਪਰ ਉਹ ਐਕਚੁਅਲੀ ਹੈਲਥ ਲਈ ਬੜੀ ਹੀ ਅੱਛੀ ਚੀਜ਼ ਹੈ ਬਲੱਡ ਡੋਨੇਟ ਕਰਵਾਉਂਦੇ ਰਹਿਣਾ। ਤੇ ਉਹ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਕਿ ਤੁਸੀਂ ਆਪਣੇ ਸਿਰਫ 15 ਮਿੰਟ ਦੇ ਕੇ ਥੋੜਾ ਜਿਹਾ ਬਲੱਡ ਦੇ ਕੇ 3 ਲਾਈਫ ਬਚਾਉਣੀਆਂ, ਤਾਂ ਤੁਸੀਂ ਹੋਰ ਵੀ ਜ਼ਿਆਦਾ ਲਾਈਫ ਦੇ ਵਿੱਚ ਵਰਥ ਫੀਲ ਕਰਦੇ ਹੋ ਕਿ ਤੁਸੀਂ ਆਪਣੀ ਬੋਡੀ ਤੋਂ ਆਪਣੀ ਜ਼ਿੰਦਗੀ ਕੁਛ ਕਰ ਸਕੇ ਹੋ। ਤੇ ਅਸੀਂ ਕਿਉਂਕਿ ਵਨੀ ਸਾਡੇ ਕੋਲ 116 ਹਫ਼ਤੇ ਟੋਟਲ ਰਹੀ ਹੈ, ਤਾਂ ਅਸੀਂ ਇੱਕ ਮਿਸ਼ਨ ਚੱਕਿਆ ਕਿ ਅਗਰ ਉਹਦੀ ਇਹ ਥਰਡ ਡੈਥ ਐਨਵਰਸਰੀ ਤੇ ਅਸੀਂ 116 ਬਲੱਡ ਡੋਨੇਸ਼ਨ ਇਕੱਠੀਆਂ ਕਰ ਸਕੀਏ। ਤਾਂ
ਤੇ ਇਹ ਜਿਹੜਾ ਮੁਹਿੰਮ ਹੈ, ਤੁਸੀਂ ਕਿਸ ਤਰ੍ਹਾਂ ਇਸ ਨੂੰ ਚਲਾ ਰਹੇ ਹੋ? ਅਗਰ ਲੋਕੀ ਤੁਹਾਡੇ ਨਾਲ ਜੁੜਨਾ ਚਾਹਣ ਕਿਵੇਂ ਜੁੜਨ?
ਹਾਂਜੀ ਮੰਤਰੀ ਜੀ, ਅਗਰ ਤੁਸੀਂ ਇਹਦੇ ਨਾਲ ਦੋ ਤਰੀਕੇ ਹੈਗੇ ਆ, ਜੇ ਤਾਂ ਕਿਸੇ ਨੂੰ ਇਹ ਲੱਗ ਰਿਹਾ ਹੈਗਾ ਕਿ ਬਹੁਤ ਕੰਮ ਹੈ ਜੀ ਕੌਣ ਕਰੇਗਾ, ਤਾਂ ਮੈਨੂੰ ਇੱਕ ਵਾਰ ਫੋਨ ਕਰ ਲੈਣ ਉਹ ਮੇਰੇ ਮੋਬਾਈਲ ਨੰਬਰ ਤੇ 04338233668 ਤੇ ਮੈਂ ਉਹਨਾਂ ਵਾਸਤੇ ਬੁਕਿੰਗ ਕਰਵਾ ਸਕਦੀ ਹੈਗੀ ਹੈ। ਤੇ ਜਿੱਥੇ ਉਹ ਚਾਹ ਆਸਟ੍ਰੇਲੀਆ ਵਾਈਡ ਉਹ ਚਾਹੇ ਮੈਲਬਰਨ ਬੈਠੇ ਨੇ, ਚਾਹੇ ਐਡੀਲੇਡ ਬੈਠੇ ਨੇ, ਚਾਹੇ ਸਿਡਨੀ ਬੈਠੇ ਨੇ, ਉਹ ਕਿਤੇ ਵੀ ਹੋਣ ਆਸਟ੍ਰੇਲੀਆ ਦੇ ਵਿੱਚ, ਉਹ ਆਪਣੇ ਕਲੋਜ਼ੈਸਟ ਜਿਹੜਾ ਵੀ ਡੋਨਰ ਸੈਂਟਰ ਹੈ, ਰੈੱਡ ਕਰਾਸ ਹੈ, ਉੱਥੇ ਜਾ ਕੇ ਬਲੱਡ ਡੋਨੇਟ ਕਰ ਸਕਦੇ ਨੇ ਆਪਣੇ ਚਾਹੁੰਦੇ ਹੋਏ ਟਾਈਮ ਤੇ।
ਠੀਕ ਹੈ,
ਸਾਡਾ ਮਿਸ਼ਨ ਜੁਲਾਈ ਦਾ ਹੈਗਾ ਕਿ ਜੁਲਾਈ ਚਾਹ ਨੂੰ ਹੋ ਅੱਗੇ, ਜੇ ਤੁਸੀਂ ਆਨਲਾਈਨ ਜਾਓ, ਆਨਲਾਈਨ ਬਲੱਡ ਡੋਨੇਸ਼ਨ ਵਾਸਤੇ ਅਪਲਾਈ ਕਰੋ, ਜਿੱਥੇ ਰੈੱਡ ਕਰਾਸ ਤੇ ਜਾ ਕੇ, ਮੈਂ ਵੈਬਸਾਈਟ ਦਾ ਲਿੰਕ ਵੀ ਦੇ ਦੇਵਾਂਗੀ ਤੁਹਾਨੂੰ, ਤੇ ਉਸ ਲਿੰਕ ਤੇ ਜਾ ਕੇ ਤੁਸੀਂ ਅਗਰ ਆਨਲਾਈਨ ਜਾ ਕੇ Red 25 ਦੇ ਅੰਡਰ ਜਾਓਗੇ, Red 25 ਇੱਕ ਨੰਬਰ, ਇੱਕ ਨੇਮ ਹੈਗਾ ਜਿਹਦੇ ਅੰਡਰ ਗਰੁੱਪ ਬਣਦੇ ਨੇ ਬਲੱਡ ਡੋਨੇਸ਼ਨ ਵਾਸਤੇ, ਤੇ ਅਸੀਂ ਜਿਹੜਾ ਗਰੁੱਪ ਬਣਾਇਆ ਉਹਦਾ ਨਾਮ ਹੈਗਾ ਹੈ Red 25 ਬਨੀ ਦਾ ਸਮਾਈਲਿੰਗ ਸਟਾਰ। ਹਾਂਜੀ, Red 25 ਬਨੀ ਦਾ ਸਮਾਈਲਿੰਗ ਸਟਾਰ ਗਰੁੱਪ ਨਾਮ ਹੈ। ਜੇ ਤੁਸੀਂ ਉਹਦੇ ਅੰਡਰ ਜਾ ਕੇ ਆਪਣਾ ਨਾਮ ਰਜਿਸਟਰ ਕਰਾ ਦੋਗੇ, ਜਾਂ ਬਲੱਡ ਡੋਨੇਸ਼ਨ ਵਾਲਿਆਂ ਨੂੰ ਫੋਨ ਕਰਕੇ ਇਹ ਕਹਿ ਦੋਗੇ ਕਿ ਮੈਂ ਬਲੱਡ ਡੋਨੇਟ ਕਰਵਾਉਣਾ ਹੈ ਪਰ ਮੈਂ Red 25 ਬਨੀ ਦਾ ਸਮਾਈਲਿੰਗ ਸਟਾਰ ਦੇ ਅੰਡਰ ਕਰਵਾਉਣਾ ਹੈ
ਜੀ,
ਤਾਂ ਉਹ ਸਾਡੇ ਗਰੁੱਪ ਦੇ ਵਿੱਚ ਉਹਦੀ ਟੈਲੀ ਕਾਊਂਟ ਹੋਏਗੀ।
ਠੀਕ ਹੈ, ਤੇ ਇਸ ਵੇਲੇ ਕਿੰਨੀ ਹੋ ਚੁੱਕੀਆਂ ਨੇ ਜੀ?
ਹਾਲੇ ਅਸੀਂ ਹੁਣੇ ਇਸ ਹਫ਼ਤੇ ਹੀ ਇਹ ਸਟਾਰਟ ਕੀਤਾ ਹੈਗਾ ਕੰਮ, ਤੇ ਸਾਡੇ ਕੋਲ ਆਲਰੇਡੀ 14 ਹੋ ਚੁੱਕੇ ਨੇ ਡੋਨਰ। ਹਾਂਜੀ,
ਮੈਨੂੰ ਯਕੀਨ ਹੈ ਤੁਸੀਂ ਆਪ ਹੁਣ ਖੂਨਦਾਨ ਕਰਨਾ ਸ਼ੁਰੂ ਕਰ ਦਿੱਤਾ ਹੋਣਾ ਕਾਫੀ ਸਾਲਾਂ ਤੋਂ।
ਹਾਂਜੀ ਹਾਂਜੀ, ਅਸੀਂ ਉਹਦੇ ਪਹਿਲੇ ਸਾਲ ਤੋਂ ਹੀ ਸਟਾਰਟ ਕਰਤਾ ਸੀਗਾ
ਜੀ।
ਅਸੀਂ ਚਾਹੁੰਦੇ ਹਾਂ ਵੱਧ ਤੋਂ ਵੱਧ ਲੋਕ ਅੱਗੇ ਆਉਣ ਤੇ ਇਸ ਨੀਡ ਨੂੰ ਸਮਝਣ ਕਿ ਵਾਕਈ ਹੀ ਕਿੰਨੀ ਜ਼ਿਆਦਾ ਲੋੜ ਹੈਗੀ ਹੈ ਹੋਸਪਿਟਲ ਦੇ ਵਿੱਚ। ਐਵਰੀ ਡੇ ਲਾਈਫ ਐਂਡ ਡੈਥ ਨਾਲ ਸਟਰਗਲ ਕਰ ਰਹੇ ਬੱਚਿਆਂ ਵਾਸਤੇ, ਐਡਲਟਸ ਵਾਸਤੇ, ਤੇ ਮੰਤਰੀ ਜੀ ਸਮਟਾਈਮਸ ਇਹ ਵੀ ਅਸੀਂ ਭੁੱਲ ਜਾਂਦੇ ਹਾਂ ਕਿ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਹਾਂ, ਯੂ ਨੈਵਰ ਨੋ ਕਦੋਂ ਇਹ ਸਾਡੇ ਹੀ ਲਾਈਫ ਦੇ ਵਿੱਚ ਕੰਮ ਆ ਜਾਂਦਾ ਹੈਗਾ। ਤੁਹਾਡਾ ਮਾਈਨਰ ਐਕਸੀਡੈਂਟ ਵੀ ਹੋ ਜਾਵੇ ਤਾਂ ਵੀ ਸਮਟਾਈਮਸ ਬਲੱਡ ਦੀ ਲੋੜ ਪੈ ਜਾਂਦੀ ਹੈ।
ਬਿਲਕੁਲ ਜੀ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਤੇ ਅਸੀਂ ਸਾਰੇ ਸੋਚਦੇ ਨੇ ਜੀ ਉਹ ਦੂਜਿਆਂ ਨੂੰ ਹੁੰਦੀ ਸਾਨੂੰ ਨਹੀਂ ਹੁੰਦੀ, ਉਹ ਉਹਨੂੰ ਪਾਸੇ ਰੱਖ ਕੇ ਵੀ ਅਸੀਂ ਕੱਲ੍ਹ ਨੂੰ ਸੜਕ ਜਾਂਦੇ, ਕੋਈ ਵੀ ਹਾਦਸਾ ਹੋ ਜਾਂਦਾ ਹੈ ਅਚਨਚੇਤ, ਸੋ ਕਦੀ ਵੀ ਕਿਸੇ ਨੂੰ ਖੂਨ ਦੀ ਲੋੜ ਪੈ ਸਕਦੀ ਐਸੀ ਗੱਲ ਨਹੀਂ। ਤੇ ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਹੋ ਸਕਦਾ ਆਪਣਾ ਦਾਨ ਕੀਤਾ ਹੋਇਆ ਖੂਨ ਹੀ ਤੁਹਾਡੇ ਕੰਮ ਆ ਜਾਂਦਾ
ਹੈ।
ਚਲੋ, ਮੈਂ ਤੇ ਇਹੀ ਕਹਾਂਗੀ ਨੀਤੀ, ਤੁਹਾਡਾ ਬਹੁਤ ਹੀ ਵੱਡਾ ਜਿਗਰਾ ਹੈ ਜਿਸ ਤਰ੍ਹਾਂ ਤੁਸੀਂ ਅੱਜ ਗੱਲਬਾਤ ਕੀਤੀ, ਜਜ਼ਬਾਤਾਂ ਨਾਲ ਪਰ ਬੜੇ ਹੀ ਧੀਰਜ ਨਾਲ ਤੁਸੀਂ ਸਾਨੂੰ ਦੱਸਿਆ ਆਪਣੀ ਪਿਆਰੀ ਵਨੀ ਬਾਰੇ, ਜੋ ਮੇਰੇ ਖਿਆਲ ਹਮੇਸ਼ਾ ਹਮੇਸ਼ਾ ਤੁਹਾਡੇ ਦਿਲਾਂ ਵਿੱਚ ਰਾਜ ਕਰੇਗੀ, ਅਤੇ ਉਸ ਨੂੰ ਤੁਸੀਂ ਇੱਕ ਇੰਨਾ ਸੋਹਣਾ ਰੂਪ ਦੇ ਰਹੇ ਹੋ ਕਿ ਤੁਹਾਨੂੰ ਇਹ ਲੱਗੇਗਾ ਕਿ ਉਹ ਕਿਧਰੇ ਨਹੀਂ ਗਈ, ਉਹ ਇੱਥੇ ਹੀ ਹੈ।
ਹਾਂਜੀ
ਹਾਂਜੀ, ਅਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਆਪਣੀ ਦਾਸਤਾਂ ਸਾਂਝੀ ਕਰਕੇ ਸਾਰਿਆਂ ਨੂੰ ਇੱਕ ਪ੍ਰੇਰਣਾ ਦਿੱਤੀ ਕਿ ਉਹ ਆਪ ਆਪਣੇ ਘਰਾਂ ਵਿੱਚੋਂ ਨਿਕਲ ਕੇ ਬਹੁਤ ਸਾਰੀਆਂ ਜਾਨਾਂ ਨੂੰ ਬਚਾ ਸਕਦੇ ਹਨ। ਬਹੁਤਾ ਇਸ ਵਿੱਚ ਉਪਰਾਲਾ ਵੀ ਕਰਨ ਦੀ ਲੋੜ ਨਹੀਂ, ਬਸ ਸੋਚਣ ਦੀ ਗੱਲ ਹੈ ਨਾ?
ਹਾਂਜੀ ਬਿਲਕੁਲ, ਸੋਚਣ ਦੀ ਗੱਲ ਹੈ। ਜਦੋਂ ਤੱਕ ਤੁਸੀਂ ਇਸ ਬਾਰੇ ਸੋਚਦੇ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਬਹੁਤ ਵੱਡੀ ਗੱਲ ਹੈ, ਪਰ ਅਗਰ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਲਾਈਫ ਵਾਸਤੇ ਲੋੜ ਹੈਗੀ ਹੈ ਬਲੱਡ ਦੀ, ਤੇ ਤੁਸੀਂ ਥੋੜ੍ਹੀ ਜਿਹੀ ਹਿੰਮਤ ਕਰਕੇ ਇੱਕ ਫੋਨ ਕਰੋ ਬਲੱਡ ਡੋਨੇਸ਼ਨ ਵਾਲਿਆਂ ਨੂੰ, ਤੇ ਆਪਣਾ ਬਲੱਡ ਡੋਨੇਸ਼ਨ ਦਾ ਇਹ ਜ਼ਿਕਰ ਆਪਣਾ ਕਰੋ, ਆਪਣੇ ਦਿਮਾਗ 'ਚ ਲੈ ਕੇ ਆਓ ਇਹ ਗੱਲ। ਯੂ ਵਿਲ ਫੀਲ ਕਿ ਇਹ ਬਹੁਤ ਬਹੁਤ ਅੱਛੀ ਗੱਲ ਹੈ ਤੇ ਵਾਕਈ ਹੀ ਵਰਥ ਹੈ। ਤੁਸੀਂ ਮਨੀ ਡੋਨੇਟ ਕਰਨ ਨਾਲੋਂ ਵੀ ਜ਼ਿਆਦਾ ਵਰਸਟ ਚੀਜ਼ ਹੈਗੀ ਹੈ ਕਿ ਤੁਹਾਡੇ ਕੋਲ ਕੁਛ ਐਸਾ ਹੈ। ਇਹਦੇ ਵਿੱਚ ਤਾਂ ਗਰੀਬੀ ਅਮੀਰੀ ਵੀ ਕੁਛ ਨਹੀਂ ਹੈਗੀ, ਇਹਦੇ ਵਿੱਚ ਤਾਂ ਇਹ ਵੀ ਨਹੀਂ ਹੈਗਾ ਕਿ ਕਿਹਦੇ ਕੋਲ ਕਿੰਨੇ ਹੈਗੇ ਆ ਦੇਣ ਵਾਸਤੇ ਪੈਸੇ, ਇਹ ਤਾਂ ਤੁਹਾਡੇ ਕੋਲ ਆਪਣੀ ਬੋਡੀ ਦੇ ਵਿੱਚ ਤੁਸੀਂ ਇਹ ਬਹੁਤ ਵੱਡੀ ਚੀਜ਼ ਲੈ ਕੇ ਘੁੰਮ ਰਹੇ ਹੋ ਜਿਹੜੀ ਕਿਸੇ ਦੇ ਕੰਮ ਆ ਸਕਦੀ ਹੈ। ਤੇ ਵਨੀ ਦੇ ਨਾਮ ਤੇ ਕਰਕੇ ਜਿਵੇਂ ਤੁਸੀਂ ਕਿਹਾ ਮਨਪ੍ਰੀਤ ਜੀ, ਬਿਲਕੁਲ ਸਹੀ ਹੈ, ਉਹਨੂੰ ਉਹਦਾ ਨਾਮ ਹਮੇਸ਼ਾ ਵਾਸਤੇ ਸਾਡੇ ਨਾਲ ਜੁੜਿਆ ਰਹੇ, ਅਮਰ ਰਹੇ, ਉਹਦੇ ਵਾਸਤੇ ਹੀ ਅਸੀਂ ਉਹਦੇ ਨਾਮ ਤੇ ਟ੍ਰਿਬਿਊਟ ਕਰ ਰਹੇ ਹਾਂ, ਜਿਹੜੀ ਕਿਸੇ ਦੇ ਕੰਮ ਆ ਸਕੇ, ਉਹਨੂੰ ਨਹੀਂ ਬਚਾ ਸਕੇ ਪਰ ਕੋਈ ਹੋਰ ਲਾਈਫ ਬਚ ਸਕੇ, ਇਹੀ ਸਾਡੇ ਦਿਲ ਦੀ ਵਿਸ਼ ਹੈਗੀ ਹੈ। ਤੇ ਇੱਕ ਚੀਜ਼ ਹੋਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਦੋਂ ਵਨੀ ਚਲੀ ਗਈ ਸੀ, ਉਦੋਂ ਮੇਰੀ ਬੜੀ ਬੇਟੀ ਵਿਧੀ ਨੇ ਇਹ ਸਾਨੂੰ ਡਿਕਲੇਅਰ ਕੀਤਾ ਸੀ ਕਿ ਮੰਮਾ ਉਹ ਵਾਪਿਸ ਆਏਗੀ, ਤੇ ਅਸੀਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਬੱਚਾ, ਕਿਤੇ ਨਾ ਕਿਤੇ ਦੁਨੀਆਂ ਵਿੱਚ ਉਹ ਚੀਜ਼ ਵਾਪਿਸ ਆਉਂਦੀ ਹੈ, ਉਹ ਆਉਂਦੇ ਨੇ ਵਾਪਿਸ, ਲੋਕ ਸੁਣਿਆ ਬਹੁਤ ਸੁਣਿਆ ਕਿ ਉਹ ਸਾਊਲ ਵਾਪਿਸ ਆਉਂਦੀ ਹੈ ਕਿਸੇ ਹੋਰ ਬੋਡੀ 'ਚ ਆਏਗੀ, ਪਰ ਉਹ ਕਹਿੰਦੀ ਨਹੀਂ ਮੰਮਾ ਉਹ ਐਵੇਂ ਆਏਗੀ ਕਿ ਤੁਸੀਂ ਦੱਸ ਸਕੋਗੇ ਕਿ ਵਨੀ ਆਈ ਹੈ। ਤੇ ਮੈਨੂੰ 2 ਮਹੀਨੇ ਬਾਅਦ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਹੈ ਅਗੇਨ, ਤੇ ਮੇਰੇ ਕੋਲ ਵਨੀ ਦੁਬਾਰਾ ਬੋਏ ਬਣ ਕੇ ਆਈ ਹੈ, ਪਰ ਵਨੀ ਵਾਪਿਸ ਆਈ ਹੈ ਮੇਰੇ ਕੋਲ, ਉਹ ਵੀ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹੂੰਗੀ।
ਜ਼ਰੂਰ ਜੀ, ਖੁਸ਼ੀਆਂ ਮਾਣੋ, ਕਿਉਂਕਿ ਬੜੇ ਜੱਦੋ ਜਹਿਦ ਤੋਂ ਤੁਸੀਂ ਲੰਘੇ ਹੋ ਜ਼ਿੰਦਗੀ ਵਿੱਚ, ਇਸ ਤਰ੍ਹਾਂ ਦੇ ਉਤਾਰ ਚੜ੍ਹਾਅ ਭਾਵੇਂ ਸਾਰਿਆਂ ਦੀ ਜ਼ਿੰਦਗੀ 'ਚ ਇਸ ਤਰ੍ਹਾਂ ਦੇ ਨਹੀਂ ਆਉਂਦੇ ਜਿਸ ਤਰ੍ਹਾਂ ਦੇ ਤੁਸੀਂ ਵੇਖੇ ਨੇ, ਪਰ ਮੈਂ ਇਹੀ ਉਮੀਦ ਕਰਦੀ ਹਾਂ ਕਿ ਅੱਗੇ ਚੱਲ ਕੇ ਬਹੁਤ ਬਹੁਤ ਸੁੱਖ ਤੁਸੀਂ ਮਾਣੋ, ਬਹੁਤ ਖੁਸ਼ੀਆਂ ਮਾਣੋ। ਅੱਜ ਦੀ ਮੁਲਾਕਾਤ ਲਈ ਮੈਂ ਬੜੀ ਸ਼ੁਕਰਗੁਜ਼ਾਰ ਹਾਂ।
ਮੈਂ ਵੀ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਮਨਪ੍ਰੀਤ ਜੀ। ਥੈਂਕ ਯੂ ਟੂ SBS ਤੇ ਹਮੇਸ਼ਾ SBS ਜਦੋਂ ਵੀ ਸੁਣਿਆ, ਤੁਹਾਨੂੰ ਸਾਰਿਆਂ ਨੂੰ ਸੁਣਿਆ, ਤੁਹਾਡੀ ਟੀਮ ਨੂੰ ਸੁਣਿਆ, ਹਮੇਸ਼ਾ ਹੀ ਫੀਲ ਕੀਤਾ ਕਿ ਤੁਸੀਂ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ, ਤੇ ਮੈਂ ਵੀ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਹ ਗੱਲ ਮੇਰੀ ਲੋਕਾਂ ਤੱਕ ਪਹੁੰਚਾਉਣ ਲਈ ਅੱਜ ਮੇਰੀ ਹੈਲਪ ਕੀਤੀ ਹੈ, ਤੇ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ਿਸ ਸਾਰਿਆਂ ਨੂੰ, ਸਾਰੀ SBS ਟੀਮ ਨੂੰ, ਤੇ ਜਿਹੜਾ ਤੁਸੀਂ ਇਹ ਚੰਗਾ ਕੰਮ ਹਮੇਸ਼ਾ ਕਰ ਰਹੇ ਹੋ ਆਪਣੀ ਕਮਿਊਨਿਟੀ ਲਈ, ਐਵੇਂ ਹੀ ਕਰਦੇ ਰਹਿਣਾ, ਬਹੁਤ ਸਾਰੀਆਂ ਬੈਸਟ ਵਿਸ਼ਿਸ।
SBS Radio.
Enjoy more stories in your language by visiting sbs.com.au.